ਪਠਾਵਨ ਕੀਨ ਤਦਾਏ ਲੀਨ ਬੁਲਾਏ ਸੁਪਾਸ ਬਿਸਾਏ ਹਿਰਦੈ ਸੁਖ ਪਾਏ ਅੱਖੀ ਭਰ ਆਏ ਪ੍ਰੇਮ ਸੰਬੂਜ ਸਰੀਰ ਪੀਰ ਕੀ ਪ੍ਰੀਤ ਨਵੀਨ ਕਰੀ ਅਦਖਾਏ ਧੀਰ ਤੁਰੰਦਰ ਸ੍ਰੀ ਗੁਰ ਪੂਰਨ ਖੇਮ ਕਹੀ ਉਜ ਰਾਮ ਵਡਾਏ
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਏ ਗੁਰੂ ਰੂਪ ਗੁਰੂ ਖਾਲਸਾ ਸਾਧ ਸਿੰਘ ਜੀ ਆਓ ਪਿਆਰ ਸਤਿਕਾਰ ਸਾਹਿਬ ਫਤਿਹ ਉਚਾਰਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਪ੍ਰਸੰਗ ਸ਼੍ਰਵਣ ਕਰ ਰਹੇ ਹਾਂ ਇਹ ਸਤਿਗੁਰੂ ਨਾਨਕ ਦੇਵ ਜੀ ਦੇ ਵੱਡੇ ਭੈਣ ਜੀ ਜੋ 5 ਸਾਲ ਉਮਰ ਦੇ ਵਿੱਚ ਵੱਡੇ ਹਨ ਬੇਬੇ ਨਾਨਕੀ ਜੀ ਸੋ ਜਿਨ੍ਹਾਂ ਦਾ ਸ਼ੁਭ ਸ਼ਗਨ ਆਨੰਦ ਕਾਰਜ ਰਾਏ ਬਲਾਰ ਜੀ ਨੇ ਆਪਣੇ ਅਸਰ ਸੁੱਖ ਨਾਲ ਸੋਹਣਾ ਰਿਸ਼ਤਾ ਲੱਭਿਆ ਕਿਉਂਕਿ ਉਹ ਆਪਣੀ ਪੁੱਤਰੀ ਮੰਨਦੇ ਸਨ ਅਤੇ ਗੁਰੂ ਨਾਨਕ ਦੇਵ ਜੀ ਨੂੰ ਤਾਂ ਇਹ ਮੰਨਦੇ ਸਨ ਕਿ ਨਿਰੰਕਾਰ ਆਪ ਆਏ ਹੋਏ ਨੇ ਸੋ ਇਸ ਤਰੀਕੇ ਨਾਲ ਸ਼ੁਭ ਇਹ ਵਿਵਾਹ ਕਾਰਜ ਸੰਪੂਰਨ ਹੋਣ ਤੋਂ ਕਈ ਦਿਨਾਂ ਬਾਅਦ ਬਾਬਾ ਕਲਿਆਣ ਚੰਦ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਬਚਨ ਕੀਤਾ ਕਿ ਪੁੱਤਰ ਜੀ ਤੁਸੀਂ ਜਾ ਕੇ ਆਪਣੇ ਭੈਣ ਜੀ ਨੂੰ ਲੈ ਕੇ ਆਓ ਸਤਿਗੁਰੂ ਨਾਨਕ ਦੇਵ ਜੀ ਚੁੱਪ ਰਹੇ ਰਾਏ ਬਲਾਰ ਜੀ ਨੂੰ ਜਾ ਕੇ ਜਦੋਂ ਕਲਿਆਣ ਚੰਦ ਜੀ ਨੇ ਬਚਨ ਕੀਤਾ ਉਹਨਾਂ ਨੇ ਬੁਲਾ ਕੇ ਪਾਸ ਪ੍ਰਿਆਮ ਬੜੇ ਪ੍ਰੇਮ ਨਾਲ ਸਮਝਾਇਆ ਭਾਈ ਬਾਲਾ ਜੀ ਨੂੰ ਲੈ ਕੇ ਸੁਲਤਾਨਪੁਰ ਸਾਹਿਬ ਗਏ ਨੇ ਅਤੇ ਉੱਥੋਂ ਭੈਣ ਜੀ ਨੂੰ ਨਾਲ ਲੈ ਕੇ ਵਾਪਸ ਆਏ ਹਨ ਕਿਹਾ ਸੀ ਭਾਈ ਅਜੈ ਰਾਮ ਜੀ ਨੇ ਕਿ ਤੁਸੀਂ ਇੱਥੇ ਰਹੋ ਪਰਮਾਨੰਦ ਉਹਨਾਂ ਦੇ ਪਿਤਾ ਜੀ ਕਹਿਣ ਲੱਗੇ ਨਹੀਂ ਹੁਣ ਤਾਂ ਇਹਨਾਂ ਦਾ ਜਾਣਾ ਬਣਦਾ ਇਹ ਭੈਣ ਜੀ ਨੂੰ ਲੈਣ ਆਏ ਨੇ ਆਪਣੇ ਨੂੰ ਫਿਰ ਜਦੋਂ ਆਉਣਗੇ ਫਿਰ ਇਹਨਾਂ ਨੂੰ ਆਪਾਂ ਰੱਖਾਂਗੇ ਇੱਥੇ ਪਿਆਰ ਨਾਲ ਸੇਵਾ ਕਰਾਂਗੇ ਕੋਈ ਭਗਤੀ ਦੇ ਬਚਨ ਕਰਾਂਗੇ ਜਦੋਂ ਵਾਪਸ ਲੈ ਕੇ ਆਏ ਨੇ ਮਾਤਾ ਜੀ ਬੜੇ ਪ੍ਰਸੰਨ ਹੋਏ ਰਾਏ ਬਲਾਰ ਜੀ ਨੇ ਸੁਨੇਹਾ ਭੇਜਿਆ ਕਿ ਮੇਰੀ ਹੁਣ ਬਿਰਧ ਉਮਰ ਹੈ, ਧੰਨ ਗੁਰੂ ਨਾਨਕ ਦੇਵ ਜੀ ਮੈਨੂੰ ਇੱਥੇ ਆ ਕੇ ਦਰਸ਼ਨ ਦੇ ਜਾਣ। ਇੱਥੋਂ ਤੱਕ ਸ਼ਰਵਣ ਕੀਤਾ, ਉਹ ਸ਼ਰਵਣ ਕਰਦੇ ਅੱਗੇ ਪ੍ਰਸੰਗ ਪਿਆਰ ਸਤਿਕਾਰ ਨਾਲ ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਰਾਏ ਬੁਲਾ, ਰਾਏ ਸੁਣਿਓ ਨਿਜ ਬੱਲਭ ਆਵਨ, ਦਾਸ ਪਠਾਵਨ ਕੀਨ ਤਦਾਏ।
ਜਦੋਂ ਰਾਏ ਬੁਲਾਰ ਜੀ ਨੇ ਸੁਣਿਆ ਕਿ ਮੇਰਾ ਬੱਲਭ ਤੋਂ ਪਾਪ ਪਿਆਰਾ, ਮੇਰੇ ਪਿਆਰੇ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਸਾਹਿਬ ਗਏ ਸਨ ਅਤੇ ਆਪਣੇ ਭੈਣ ਜੀ ਨੂੰ ਲੈ ਕੇ ਵਾਪਸ ਮੁੜ ਆਏ ਨੇ, ਤਾਂ ਆਪਣੇ ਸੇਵਾਦਾਰ ਨੂੰ ਭੇਜਿਆ ਕਿ ਜਾਓ ਛੇਤੀ ਗੁਰੂ ਨਾਨਕ ਦੇਵ ਜੀ ਨੂੰ ਜਾ ਕੇ ਬੇਨਤੀ ਕਰੋ ਕਿ ਮੈਨੂੰ ਆ ਕੇ ਦਰਸ਼ਨ ਦੇਣ ਜੀ।
ਲੀਨ ਬੁਲਾਏ ਸੁਪਾਸ ਵਿਸਾਏ, ਹਿਰਦੈ ਸੁਖ ਪਾਏ ਅੱਖੀ ਭਰ ਆਏ।
ਜਦੋਂ ਬੁਲਾਇਆ, ਕੋਲ ਬਿਠਾ ਲਿਆ, ਮਨ ਦੇ ਅੰਦਰ ਬਹੁਤ ਸੁੱਖ ਆਇਆ, ਬੜਾ ਪਿਆਰ ਪ੍ਰੇਮ ਜਾਗਿਆ, ਇੰਨਾ ਪ੍ਰੇਮ ਜਾਗਿਆ ਕਿ ਅੱਖਾਂ ਵਿੱਚ ਜਲ ਭਰ ਆਇਆ।
ਪ੍ਰੇਮ ਸੰਭੂ ਜ ਸਰੀਰ ਆ ਪੀਰ ਕੀ, ਪ੍ਰੀਤ ਨਵੀਨ ਕਰੀ ਅਧਕਾਏ।
ਇਹ ਪ੍ਰੀਤੀ ਦੀ ਨਵੀਨ ਹੀ ਨੀਤੀ ਕੀਤੀ ਆ ਉਹਨਾਂ ਨੇ ਕਿ ਪ੍ਰੇਮ ਦੇ ਨਾਲ ਸਰੀਰ ਦੀ ਸੁੱਖ ਸਾਂਦ ਪੁੱਛੀ ਹੈ ਕਿ ਆਪਦੇ ਸਰੀਰ ਸੁਖੀ ਹਨ।
ਧੀ ਪੁਰੰਦਰ ਸ੍ਰੀ ਗੁਰਪੂਰਨ, ਖੇਮ ਕਹੀ ਉਹ ਜੈ ਰਾਮ ਵਡਾਏ।
ਧੀਰਜ ਦੇ ਧਾਰਨ ਵਾਲੇ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਕਲਿਆਣ ਕਹੀ ਹੈ, ਕੁਸ਼ਲ ਸੁੱਖ ਆਨੰਦ ਕਿਹਾ ਕਿ ਉੱਥੇ ਸਭ ਠੀਕ ਹੈ, ਔਰ ਭਾਈਆ ਜੈ ਰਾਮ ਜੀ ਦੀ ਵਡਿਆਈ ਕੀਤੀ ਹੈ।
ਦੋਹਰਾ ਸਦਨ ਆਏ ਦੁੱਖ ਕਦਨ ਪੁੰਨ, ਜਿਨ ਤੇ ਮਦਨ ਲਜਾਏ।
ਫਿਰ ਆਪਣੇ ਗ੍ਰਹਿ ਵਿਖੇ ਆਏ ਨੇ ਦੁੱਖਾਂ ਦੇ ਕੱਟਣ ਵਾਲੇ ਗੁਰੂ ਨਾਨਕ ਦੇਵ ਜੀ, ਜਿਨ੍ਹਾਂ ਨੂੰ ਦੇਖ ਕੇ ਕਾਮ ਦੇਵਤਾ ਵੀ ਸ਼ਰਮਸਾਰ ਹੁੰਦਾ ਹੈ ਕਿ ਮੈਂ ਵੀ ਇੰਨਾ ਸੋਹਣਾ ਨਹੀਂ ਹਾਂ।
ਰਦਨ ਕੁੰਦ ਕੰਦਲ ਆਨੰਦ, ਮੰਦ ਮੰਦ ਗਤ ਪਾਏ।
ਸੋ ਜਿਨ੍ਹਾਂ ਦੇ ਪਾਵਨ ਪਵਿੱਤਰ ਜਿਹੜੇ ਦੰਦ ਨੇ, ਮਰਦਮਾਨ ਦੇ ਫੁੱਲ ਹੁੰਦੇ ਨੇ ਚਿੱਟੇ ਰੰਗ ਦੇ, ਮਨੋਂ ਆਨੰਦ ਦੀ ਗੰਦਲ ਕਿ ਸਾਰਾ ਹੀ ਆਨੰਦ ਉਹਨਾਂ ਦੇ ਵਿੱਚ ਹੈ, ਆਪਣੇ ਪਿਆਰਿਆਂ ਨੂੰ ਮੁਸਕਰਾ ਕੇ ਆਨੰਦ ਦੀ ਦਾਤ ਦਿੰਦੇ ਹਨ।
ਗਬਿਤ ਸੁੰਦਰ ਬਦਨ ਪਰ ਤਨਕ ਸ਼ਮਸ ਮਸ।
ਹੁਣ ਬੜਾ ਸੁੰਦਰ ਚਿਹਰਾ ਗੁਰੂ ਨਾਨਕ ਦੇਵ ਜੀ ਦਾ, ਜਿਸ ਤਰ੍ਹਾਂ ਚੰਦਰਮਾ ਤਾਂ ਹੋਵੇ ਪਰ ਉਹਦੇ ਉੱਤੇ ਉਹ ਦਾਗ ਨਾ ਹੋਣ, ਬੇਦਾਗ ਚੰਦਰਮਾ ਦਾ ਚਿਹਰਾ ਜਿਵੇਂ ਗੁਰੂ ਨਾਨਕ ਦੇਵ ਜੀ ਦਾ ਫਣ, ਹੁਣ ਉਸ ਚੰਦਰਮਾ ਰੂਪੀ ਚਿਹਰੇ ਦੇ ਦੁਆਲੇ ਦੁਆਲੇ ਥੋੜ੍ਹੀ ਥੋੜ੍ਹੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਸ਼ਮਸ਼ ਤੋਂ ਭਾਵ ਦਾੜੀ ਜਾਂ ਦਾੜਾ ਆ ਗਿਆ, ਕੁਛ ਥੋੜ੍ਹੀਆਂ ਥੋੜ੍ਹੀਆਂ ਮੁੱਛਾਂ ਵੀ ਆ ਗਈਆਂ ਨੇ।
ਮਾਨੋ ਸ਼ਿੰਗਾਰ ਨਿਜ ਰੂਪ ਪ੍ਰਗਟਾਵੇ।
ਸੋ ਮਾਨੋ ਕਹਿੰਦੇ ਸ਼ਿੰਗਾਰ ਰਸ ਹੈ, ਆਪਣਾ ਸ਼ਿੰਗਾਰ ਜਿਹੜਾ ਹੈ ਉਹ ਸ਼ਿੰਗਾਰ ਨੂੰ ਪ੍ਰਗਟ ਕਰਦਾ ਹੈ ਇੱਕ ਤਰੀਕੇ ਨਾਲ, ਕਿ ਸੁੰਦਰ ਚਿਹਰੇ ਦੇ ਉੱਤੇ ਕਾਲੇ ਕਾਲੇ ਸੁੰਦਰ ਸੋਹਣੇ ਸੋਹਣੇ ਜਿਹੜੇ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਵਾਲ ਨੇ ਸੁੰਦਰ ਦਾੜੇ ਦੇ, ਉਹ ਸੋਭਨੀਕ ਹੋ ਰਹੇ ਨੇ।
ਕਿਦੋਂ ਸੱਸ ਪਾਸ ਚੈ ਪਸਰਿਓ ਤਮਸ ਜਸ।
ਕਹਿੰਦੇ ਜਿਵੇਂ ਚੰਦਰਮਾ ਦੇ ਕੋਲੇ ਚਾਰੇ ਪਾਸੇ ਹਨੇਰਾ ਪਸਰਨਾ ਚਾਹੁੰਦਾ ਹੋਵੇ, ਇਸ ਤਰੀਕੇ ਨਾਲ ਗੁਰੂ ਨਾਨਕ ਦੇਵ ਜੀ ਦੇ ਚਿਹਰੇ ਉੱਤੇ ਸੁੰਦਰ ਕਾਲੇ ਰੰਗ ਦਾ ਥੋੜਾ ਥੋੜਾ ਦਾੜਾ ਆਇਆ ਹੈ।
ਕਿਦੋਂ ਮੁਖ ਸਾਰਸ ਪੈ ਮਧੁਪ ਸੁਆਵੇ।
ਸੋ ਜਿਸ ਤਰੀਕੇ ਦੇ ਨਾਲ ਕਹਿੰਦੇ ਨੇ ਸੋਭਨੀਕ ਹੁੰਦਾ ਹੈ, ਮਨ ਨੂੰ ਐਸਾ ਸ਼ਿੰਗਾਰ ਕੀਤਾ ਹੈ ਕਿ ਚੰਦਰਮਾ ਦੇ ਕੋਲ ਜਿਵੇਂ ਇੱਕ ਤਾਂ ਹਨੇਰਾ ਦੱਸਿਆ ਹੈ ਜਾਂ ਜਿਹੜਾ ਸਾਰਸ ਹੁੰਦਾ ਹੈ ਉਹਦੇ 'ਤੇ ਮਧੁਪ ਸੁਹਾਵੇ ਸੁੰਦਰ, ਜਿਵੇਂ ਜਿਸ ਤਰੀਕੇ ਦੇ ਨਾਲ ਇਹ ਮੁੱਖ ਕਮਲ ਜਿਹੜਾ ਹੈ, ਮੁੱਖ ਕਮਲ ਐਸਾ ਹੈ ਸੁੰਦਰ, ਕਮਲ ਦੇ ਫੁੱਲ ਆਪਾਂ ਦੇਖੇ ਨੇ ਕਿ ਉਹਦੇ ਉੱਤੇ ਜਿਵੇਂ ਭੰਵਰੇ ਬੈਠੇ ਹੋਣ ਕਾਲੇ ਕਾਲੇ ਚਾਰੇ ਪਾਸੇ, ਜਾਂ ਉਹ ਮੁੱਖ ਕਮਲ ਦੇ ਉੱਤੇ ਭੰਵਰਿਆਂ ਵਰਗੀ ਸੁੰਦਰ ਕਾਲੇ ਰੰਗ ਦੇ ਜੋ ਦਾੜੇ ਪ੍ਰਕਾਸ਼ਮਾਨ ਗੁਰਾਂ ਦੇ ਹੋਏ ਨੇ।
ਪੁੱਜਾ ਹੈ ਪ੍ਰਲੰਬ ਭਾਰੀ ਉਨਤ ਸਿਕੰਦ ਚਾਰੇ।
ਪੂਜਾਵਾਂ ਜਿਹੜੀਆਂ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਬਾਹਾਂ ਨੇ, ਉਹ ਗੋਡਿਆਂ ਤੱਕ ਲੰਬੀਆਂ ਲੰਬੀਆਂ, ਅਤੇ ਜਿਹੜੇ ਮੋਢੇ ਨੇ وہ بڑے اچے اچے بڑے سونے لگتے ہیں.
دیا پری نین کور چت کو چراوے.
ہوں دیا دے پھرے ہوئے نیتر جڑے نے اکھان دیا کونا جڑے نینا دے کور تو پاپ کٹاکش یہ ٹھنڈے طریقے جدو کھبے جا سجے دیکھتے ہیں وہ من نو چرا لیندے نے. انہاں دی تکنی وچ اتنا رس ہے کہ جیدے ول تک لیندے نے ایک واری وہ ممتا دے مایا دے موہ دے چھاوڑ کٹ دیندے ہن.
کنڈل کپول پر چمکت لول بھئی.
ہن ایک کاو رچنا وچ شنگار رس ہوندا ہے. ایک ادھی چیز جے چھڑ دیئے تو شنگار رس پورا نہیں ہوندا. پاویں پیو کنڈل آدک نہیں پہنے گرو نانک دیو جی نے, پر کوی جی کہندے کیونکہ شنگار رس نوں میں پورا کرنا ہے اس کر کے کہندے کناں دے وچ بڑے سندر کنڈل آدک یا داڑے دے پاس جڑے کیساں دے کنڈل بن جاندے نے گول گول تھلے والے پاسے کناں دے نال کہندے وہ بڑے سوبھنیک ہو رہے نے.
چبک امول چھب ہیرے تل بھاوے.
سو چبک تو بھاو جڑی مہاراج دی ٹھوڈی ہے یہ بڑی سندر ہے, اتنی سندر ہے کہ اکال پورکھ واہگرو کا سروپ جو ہوا اس کر کے اتنا سندر تو کوئی بھی نہیں ہے. ٹھوڈی ول دیکھ کے ہی کہ من کھچیا جاتا ہے.
سویا راگ برود تے بریتی نرودن آد تیری سدا جن کے.
موہ تو روکن دی تے بریتی نو اکاگر کرن دی آد تو ہی لے کے جنہ دی ایک ریتی چلی آئی ہے.
چھے نہ سکے ہر کھنگ من شوک دوے جیوں دل کنج جلنکن کے.
کہنے ہم جویں کمل دا جڑا فل ہوندا ہے وہ دے اتے جے پانی پی بھی جاوے وہ چھو نہیں سکتا کیوں پانی اتو تلک کے تھلے اتر جاندا جویں مرغابی دے پراں نوں پانی نہیں چھو سکتا. کمل دے فل دے پتے جڑے نے انہاں اتے پانی پی کے ڈگ پیندا ہے تھلے. اس طرح گرو نانک دیو مہاراج سچے پاتشاہ جی نوں ایک تا راگ دویش یہ ہوندے نے اکارن کسے نال پریم کرنا اکارن ہی ایرکھا کرنی کسے نال اتے خوشی اتے گمی یہ جڑیاں دو چیزاں نے نا خاص کر کے یہ ساریاں چیزاں دند واد وچ جڑیاں مایا وچ نے یہ وہ نرلیپ پرش نوں چھو نہیں سکدیاں.
ایک سے آنند مگنن جگ تارن لیلا کرے تن کے.
تو ایک اکال پورکھ واہگرو جو سروپ ہوئے ایسے سروپ آنند دے وچ جو سندر سروپ نے گرو نانک دیو مہاراج سچے پاتشاہ دے ایک رس کہ جنہاں نے جگ نوں تارن واسطے سرشٹی دے اندر اس شریر دی رچنا کیتی سانوں دکھاون واسطے پرکاش سروپ نے اینی وڈی سرشٹی جیڑی نظر آؤندی ہے اپنے وچوں ہی تاں پرگٹ کیتی ہے تو انہوں نے ایک شریر پرگٹ کرنا کی اوکھا اس کر کے انہوں نے سندر سروپ ساڈے بھلے واسطے دنیا دے اندر پرگٹ کیتا.
ایسے گرو کی جو ست سنگت سیوت کیا اپما تن کے.
ایسے گروں کی جڑی ست سنگت ہے جڑے انہوں کی سنگت کی سیوا کرتے ہیں بھاو سنگت کرتے ہیں گرو نانک دیو جی کے کول بیٹھ کے پھر سنگت کی بھی سیوا کرتے ہیں پھر بچن سنتے ہیں گرو نانک دیو مہاراج سچے پاتشاہی دے پاسوں تو انہاں بچنوں نوں آپاں جڑے کہیے کہ سن کے پھر انہاں دی جڑی برتی ہے اینی اوپر اٹھ جاندی ہے کہ انہاں دی مہما نوں آپاں کی کہہ سکدے ہاں.
دوہرا اداسین برتی میں صدا شری بیدی کل کیت.
بیدیاں دی کول دے نشان روپ سرگرو مہاراج سچے پاتشاہ ہمیشہ برتی جیڑی ہے نا وہ براغ وچ ہی رہندی ہے کیونکہ براغ دا مطلب مایا دا تیاگ. مایا دا رنچک ماتر گرو نانک دیو جی تو بارہ بارہ کو دور رہی ہے اس کر کے گرو نانک دیو جی سدا براگی رہے.
اسبد دیوس بتاوئی جگ تارن کےت.
جگ نو تارن واسطے گرو نانک دیو مہاراج جی اس طریقے نال دن بتیت کرتے ہیں.
کبیت بولو جے رام چل آئیو سسرام تام.
پھر پائیا جے رام جی سسرار تام چل کے آئے پاو اپنے سہورے گھر جدو چل کے آئے نے
جا کوئی ابرام بیک لینے اتنان کے
تو جنہ دا بڑا سندر ویس ہے وہ تو لین واسطے کیونکہ پہلا تا گرو نانک دیو جی بھین جی نو لے آئے سن بےبے نانکی جی نو ہوں پائییا جے رام جی سلطان پوروں لین واسطے بےبے نانکی جی نو آ گئے ہن
سن کے بلار نے بلائے پتہ تاتکال
جب رائے بلار جی نو پتہ لگیا کہ جے رام جی آئے نے اس وقت رائے بلار جی نے اپنا بندہ بھیجا ایک بھی جاؤ انہوں بلا کے لیاؤ میں بھی انہوں ملنا ہے
آئے ملیو پھلی ریت کری سن مان کے
آ کر کے ملے نے اٹھ کے رائے بلار نے یہ نہیں دیکھا کہ کوئی عہدیدار چھوٹا ہے میتھوں میں نواب ہاں نہیں کیونکہ اپنی پتری جو بنایا سی بےبے نانکی نو ایوں اپنے جویں جماعت دا ستکار کریدا ہے پراؤنے دا ستکار کریدا اٹھ کے بڑے بھاونا نال ستکار کیتا ہے
کشل پرسنگ کر ہردے میں آنند تر
بہت سکھ ساند پوچھی ہے پرسنگ سارا چھیڑیا اتھوں دا پرمانند جی دا کی حال ہے تواڈے کاروبار دا کی حال سب پوچھ پچھا کے پھر بہت ہی سندر جو ہے آپس دے وچ گھریلو بچن بھی کیتے نے پیار دے وچ آ کے آنند دے بچن کیتے ہن
بولیو سمجھانے تے بد گت دان کے
سمجھاؤن واسطے اس طرح رائے بلار جی بولے نے کہ اے جو گرو نانک دیو جی ہن اے گتی دے دین والے کلیان دے دین والے ہن
کلاوان نانک سجان کو تم پلے مان
اے گرو نانک دیو جی بڑے کلاوان نے پلی کر کے گل مان لینی میری انہاں دے پروار نو نہیں پتا ہے اس گل دا یہ تے بہت اچے مہاپرکھ ہن
کلے کرت کالو سمجھنا سیان کے
انہاں نو کوئی سیان پتا ہے نہیں یہ تو ہر وقت لڑائی جھگڑا انہاں کھڑا رکھ دے گرو نانک دیو جی نال پیسیاں پیچھے کری جاندے پیسے نہیں ہے پیسے نہیں ہے کئی بندیاں دی عادت ہوندی ہے اس کر کے انہاں نو ایتھے جھگڑے بہت ہوندے نے
میرو کہو مان نج راکو کر مان سن
میں تو یہی کہنا تہانوں رائے بلار جی بھائی جے رام جی نو کہنے میں یہی کہنا تسی انہاں نو سلطان پور صاحب لے جاؤ اتھے بڑے مان آدر ستکار نال رکھنا اتھے انہاں دا ہر پرکار سیوا کرنی جے تو لینی چاہنا نا کلیان مکتی چاہنا ہے اے میرے گرو نانک دیو جی دی سیوا کریا کر
اتے کت تھان بد بیا کی ملی جیے
نالے ہن انہاں دی عمر جڑی ہے بیاون جوگی ہو چلی ہے اتھے کوئی اچھا رشتہ لب لیو لب کے انہاں دی شادی بھی تسی اتھوں ہی کر دیو اتے اس طریقے نال ایک تے اتھے ہی رہن گے اتھے پرچ جان گے اتھے اپنی بھگتی بھی کرن گے کوئی کام کار بھی کرن گے ایتھے انہاں نوں سدا ہی جھگڑے ہوندے رہندے نے
سیو سب پانت سو مٹائے من پرانت میت
اچھا متر ایک گل سن لے رشتے داری والا کام نہ رکھی وہ گل چھڑ دے تم بس اپنے من وچ اپنی پرانت بھرم میٹ کے نہ ایک گل جانی کہ میں نرنکار دی سیوا کر رہا ہاں جی میں اپنا ہون کہنے کہ مترو ایک گل یاد رکھو سنگتو ایک گل یاد رکھو من دی پرانتی چھڑ دیو ایک نرنکار جان کے گرو گرنتھ صاحب دی سیوا کرو بس یہی گل رائے بلار جی نے کہہ دیتی دیکھو کہ رشتے داری والا چکر نہ چلا لو ایتھے تا نرنکار جان کے جے تسی سیوا کرو گے تو اڈا پلا ہو جائے گا
پھول ہونا پرتیکول ہونی مت کیجیے
بس ایک گل یاد رکھو کدے بھی بھول کے گرو نانک دیو جی تو الٹ نہیں چلنا جو یہ کہن تسی اگوں ست بچن کہی جانا یہ کہن ادھی رات اٹھ کے دن ہے تسی کہو ہاں جی یہ کہن رات نو سو دنے کہن رات ہے تسی کہنا ہاں جی یہ کہن ایک کوڑی مرچ مٹھی ہے تسی کہنا ہاں جی پھر گل بننی ہے ست بچن دے ادھکاری بن جاؤ
سوارت پرمارت میں جنم پدارت کو
اے جڑا سوارت ہے نا تے پرمارت دے وچ اے جنم روپی جڑا پدارت ہے اس نو
چاہو جے سکارتا تو نیکے لکھ لیجیے
چنگی گل جان لو کہ آپ پرمارتھ اتے سوارتھ نو کٹھا رکھنا سوارتھ ہوندا ہے سنسار دے کم کار کرنے وچ پرمارتھک بھی اپنا نال نال کال کھائے کش ہاتھوں دے نانک راہو پچھانے سے ہاتھ پاؤں کر کام سب چیت نرنجن نال ਇਸ ਕਰਕੇ ਆਪਾਂ ਨੇ ਸਵਾਰਥ ਵਿੱਚ ਪਰਮਾਰਥ ਦੇ ਕੰਮ ਕਰਨੇ ਨੇ ਅਤੇ ਨਾਲ ਨਾਲ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਸੇਵਾ ਕਰਕੇ ਆਪਣੇ ਜਨਮ ਪਦਾਰਥ ਨੂੰ ਸਫਲਾ ਕਰਨਾ।
ਇੱਕ ਤੂੰ ਕਹਿਣ ਮੇਰੋ ਦੂਜੇ ਸੰਬੰਧ ਤੇਰੋ,
ਇੱਕ ਤਾਂ ਮੇਰਾ ਕਹਿਣਾ ਕਿਉਂਕਿ ਮੈਂ ਨਵਾਬ ਹਾਂ, ਵੱਡਾ ਹਾਂ, ਦੂਜਾ ਭਾਈ ਤੇਰਾ ਸੰਬੰਧ ਹੈ, ਇਹਨਾਂ ਨਾਲ ਰਿਸ਼ਤੇਦਾਰੀ ਹੈ।
ਤੀਜੇ ਨਿਜ ਭਲਾ ਹੈਰੋ ਸੇਵਾ ਮੈਂ ਪ੍ਰਸੀਜੀਏ,
ਤੀਜੀ ਗੱਲ ਇਹ ਹੈ ਕਿ ਆਪਣਾ ਭਲਾ ਜਾਣਨਾ, ਬਸ ਸੇਵਾ ਕਰਨ ਵਿੱਚ ਪਸੀਜ ਜਾਓ, ਖੁਸ਼ ਕਰ ਲਓ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੇ ਖੁਸ਼ ਹੋ ਗਏ ਤਾਂ ਤੁਹਾਡਾ ਭਲਾ ਹੋ ਜਾਏਗਾ।
ਦੋਹੇਰਾ ਕਲ ਹੀ ਕਾਲੋ ਕਲੈ ਕਰ ਜਾਂ ਤੇਰੇ ਉਦਾਸ।
ਇਹ ਜਿਹੜਾ ਬਾਬਾ ਕਲਿਆਣ ਚੰਦ ਜੀ, ਇਹਨਾਂ ਦੇ ਪਿਤਾ ਜੀ ਨੇ, ਤੇਰੇ ਸਹੁਰਾ ਜੀ ਨੇ, ਇਹ ਥੋੜੇ ਜਿਹੇ ਝਗੜਾਲੂ ਕਿਸਮ ਦੇ ਨੇ, ਕ੍ਰੋਧੀ ਨੇ। ਇਹ ਗੁਰੂ ਨਾਨਕ ਦੇਵ ਜੀ ਨਾਲ ਹਰ ਵਕਤ ਝਗੜਾ ਹੀ ਕਰਦੇ ਰਹਿੰਦੇ ਨੇ, ਇਹਨਾਂ ਗੱਲਾਂ ਨੂੰ ਇਹ ਚਾਹੁੰਦੇ ਨਹੀਂ, ਉਹ ਤਾਂ ਮਾਇਆ ਚਾਹੁੰਦੇ ਨੇ, ਇਹ ਮਾਇਆ ਤੋਂ ਨਿਰਲੇਪ ਨੇ, ਇਹਨਾਂ ਦੀ ਆਪਸ ਵਿੱਚ ਗੱਲ ਬਣਦੀ ਨਹੀਂ। ਇਸ ਕਰਕੇ ਗੁਰੂ ਨਾਨਕ ਦੇਵ ਜੀ ਇੱਥੇ ਜ਼ਰਾ ਕੁ ਉਦਾਸ ਹੀ ਰਹਿੰਦੇ ਹਨ।
ਜਾਹੋ ਜਬੈ ਨਿਜ ਸਦਨ ਕੋ ਪੁਨ ਪਠਵੋ ਤੁਮ ਪਾਸ।
ਸੋ ਇਸ ਤਰੀਕੇ ਦੇ ਨਾਲ ਜਦੋਂ ਤੁਸੀਂ ਚਾਹੋ ਇਸ ਗੱਲ ਦੇ ਤਾਂ ਹੀ, ਤਾਂ ਉਸ ਵਕਤ ਸੁਨੇਹਾ ਭੇਜ ਦੇਣਾ, ਅਸੀਂ ਇਹਨਾਂ ਨੂੰ ਇੱਥੋਂ ਭੇਜ ਦਿਆਂਗੇ।
ਸਵਈਆ ਜੈ ਰਾਮ ਤਬੈ ਹਰ ਖਾਏ ਰਿਦੇ ਕਹਿ ਭਾਗ ਜਗੇ ਆਪਣੇ ਵੱਡ ਜਾਨੋ।
ਭਾਈਆ ਜੈ ਰਾਮ ਜੀ ਤਾਂ ਪਹਿਲਾਂ ਹੀ ਬੜੇ ਸ਼ਰਧਾਲੂ ਨੇ, ਖੁਸ਼ ਬੜੇ ਨੇ, ਕਹਿੰਦੇ ਇਹ ਤਾਂ ਵੱਡੇ ਭਾਗ ਮੇਰੇ ਜਾਗ ਪਏ ਨੇ, ਜਾਣਨਾ ਕਰੋ ਕਿ ਇਹਨਾਂ ਦੀ ਜੇ ਸੇਵਾ ਮੈਨੂੰ ਮਿਲ ਜਾਵੇ, ਕਿਉਂਕਿ ਮੈਂ ਜਾਣ ਲਿਆ ਹੈ ਇਹ ਭਗਤੀ ਦੇ ਪੁੰਜ, ਭਗਤੀ ਦਾ ਅਵਤਾਰ ਬੇਬੇ ਨਾਨਕੀ ਜੀ ਜੋ ਹਨ, ਇਹਨਾਂ ਦੇ ਭੈਣ ਜੀ ਜੋ ਹਨ, ਉਹਨਾਂ ਤੋਂ ਮੈਂ ਸਭ ਕੁਛ ਜਾਣ ਲਿਆ। ਇਹ ਤਾਂ ਕਹਿੰਦੇ ਨੇ ਮੇਰਾ ਵੀਰ ਹੀ ਨਹੀਂ ਹੈ, ਇਹ ਮੈਂ ਵੀਰ ਨਹੀਂ ਸਮਝਦੀ ਆਪਣਾ, ਇਹ ਮੈਂ ਸਮਝਦੀ ਨਿਰੰਕਾਰ ਆਪ ਆਇਆ ਹੋਇਆ।
ਜਿਨ ਕੀ ਉਪਮਾ ਤੁਮ ਆਪ ਕਰੋ ਸੋ ਚਲੈ ਮਮ ਧਾਮ ਕਿਰਤਾਰਤ ਮਾਨੋ।
ਰਾਏ ਬਲਾਰ ਜੀ, ਜਿਨ੍ਹਾਂ ਦੀ ਉਪਮਾ ਤੁਹਾਡੇ ਵਰਗੇ ਕਰਨ, ਬਜ਼ੁਰਗ, ਵੱਡੇ, ਸਿਆਣੇ, ਨਵਾਬ, ਕਿਸੇ ਦੀ ਨਵਾਬ ਉਸਤਤ ਨਹੀਂ ਕਰਦੇ ਹੁੰਦੇ, ਪਰ ਤੁਸੀਂ ਕਿਉਂਕਿ ਬੜੇ ਭਜਨੀਕ ਹੋ, ਭਗਤੀ ਵਾਲੇ ਹੋ, ਅੱਲਾ ਦੇ ਪਿਆਰੇ ਹੋ, ਤੁਸੀਂ ਜਿਨ੍ਹਾਂ ਦੀ ਉਪਮਾ ਕਰਦੇ ਹੋ ਉਹਨਾਂ ਨੂੰ ਮੈਂ ਕਿਉਂ ਨਾ ਲਿਜਾਵਾਂਗਾ ਆਪਣੇ ਘਰ, ਗੁਰੂ ਨਾਨਕ ਦੇਵ ਜੀ ਨੂੰ ਕਿਉਂ ਨਾ ਸੇਵਾ ਕਰਾਂਗਾ, ਮੈਂ ਸੇਵਾ ਖੱਟ ਕੇ ਜ਼ਰੂਰ ਲਾਹਾ ਪ੍ਰਾਪਤ ਕਰਾਂਗਾ।
ਜਿਨ ਕੀ ਉਪਮਾ ਤੁਮ ਆਪ ਕਰੋ ਤਨ ਤੇ, ਤਨ ਤੇ, ਮਨ ਤੇ, ਜਨ ਤੇ, ਸਭ ਆਏ ਸਮੈ ਤਿਸ ਕੀ ਸਿਰ ਠਾਨੋ।
ਤੁਸੀਂ ਜਿਨ੍ਹਾਂ ਦੀ ਉਪਮਾ ਆਪ ਕਰਦੇ ਹੋ ਇੰਨੇ ਵੱਡੇ ਨੇ ਉਹ, ਔਰ ਮੈਂ ਵੀ ਉਹਨਾਂ ਦੀ ਸੇਵਾ ਕਰਾਂਗਾ ਧਨ ਕਰਕੇ, ਮਨ ਕਰਕੇ, ਤਨ ਕਰਕੇ, ਤੇ ਜਨ ਹੁੰਦਾ ਨੌਕਰ, ਨੌਕਰਾਂ ਕਰਕੇ, ਮੈਂ ਇਹਨਾਂ ਨੂੰ ਕੋਈ ਕਮੀ ਨਹੀਂ ਰਹਿਣ ਦਿਆਂਗਾ, ਹਰ ਪ੍ਰਕਾਰ ਦੀ ਸੇਵਾ ਕਰਾਂਗਾ।
ਕਹਿਓ ਉੱਠ ਬੰਧਨ ਕੀਨ ਬੁਲਾਰਕ ਹੋਏ ਵਿਦਾ ਸੁਣ ਕੇ ਸਿਦਾਨੋ।
ਇਉਂ ਕਹਿ ਕੇ ਰਾਏ ਬਲਾਰ ਜੀ ਨੂੰ ਵੰਦਨਾ ਕਰਕੇ ਫਿਰ ਆਪਣੇ ਸਹੁਰੇ ਘਰ ਭਾਵ ਬਾਬਾ ਕਲਿਆਣ ਚੰਦ ਜੀ ਦੇ ਗ੍ਰਹਿ ਵਿਖੇ ਪਹੁੰਚੇ ਨੇ।
ਸੋਰਠਾ ਲੀਨ ਭਰ ਜਾ ਸਾਥ ਡੋਲੇ ਮੈਂ ਚੜਵਾਏ ਕਰ।
ਸੋ ਭਾਰ ਜਾ ਤੋਂ ਭਾਵ ਇਸਤਰੀ, ਭਾਈਆ ਜੈ ਰਾਮ ਜੀ ਨੇ ਬੇਬੇ ਨਾਨਕੀ ਜੀ ਨੂੰ ਆਪਣੇ ਨਾਲ ਲਿਆ, ਸਭ ਤੋਂ ਵਧਾਈ ਲਈ, ਅਤੇ ਡੋਲੇ ਦੇ ਵਿੱਚ ਚੜਵਾ ਕੇ, ਕਹਾਰਾਂ ਤੋਂ ਚਕਵਾ ਕੇ ਡੋਲਾ ਲੈ ਚੱਲੇ।
ਮਿਲ ਸ਼੍ਰੀ ਨਾਨਕ ਸਾਥ ਸਾਸੁ ਸਾਤੋ ਨਮੋ ਕਰ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਮਿਲ ਕੇ ਪਿਆਰ ਨਾਲ ਇਸ ਤਰੀਕੇ ਦੇ ਨਾਲ ਭਾਈਆ ਜੈ ਰਾਮ ਜੀ ਅਤੇ ਬਾਬਾ ਕਲਿਆਣ ਚੰਦ ਜੀ, ਮਾਤਾ ਤ੍ਰਿਪਤਾ ਜੀ ਦੇ ਪੈਰੀ ਪੈਣਾ ਕਰਕੇ,
ਸਨੇ ਸਨੇ ਪ੍ਰਸਥਾਨ ਯੁਤ ਦਾਸਨ ਕੇ ਘਰ ਗਏ।
ਆਸਤੇ ਆਸਤੇ ਪ੍ਰਸਥਾਨ ਕਰਦੇ ਹੋਏ ਚਲਦੇ ਚਲਦੇ ਆਪਣੇ ਦਾਸਾਂ ਨੌਕਰਾਂ ਦੇ ਸਮੇਤ, ਸਿਪਾਹੀ ਵੀ ਨਾਲ ਹੁੰਦੇ ਸਨ, ਇਉਂ ਆਪਣੇ ਕਈ ਲੋ ਲਸ਼ਕਰ ਲੈ ਕੇ ਆਏ ਨਾਲ ਲੈ ਕੇ, ਅਤੇ ਫਿਰ ਆਪਣੇ ਘਰ ਸ੍ਰੀ ਸੁਲਤਾਨਪੁਰ ਸਾਹਿਬ ਪਹੁੰਚ ਗਏ ਨੇ।
ਸਿਮਰਤ ਸਤਿ ਬਖਾਨ ਸ੍ਰੀ ਨਾਨਕ ਕੋ ਦੰਪਤੀ।
ਦੰਪਤੀ ਦੋਵੇਂ ਪਤੀ ਪਤਨੀ, ਭਾਈਆ ਜੈ ਰਾਮ ਜੀ, ਬੇਬੇ ਨਾਨਕੀ ਜੀ, ਧੰਨ ਗੁਰੂ ਨਾਨਕ ਦੇਵ ਜੀ ਨੂੰ ਉੱਥੇ ਜਾ ਕੇ ਵੀ ਯਾਦ ਕਰਦੇ ਨੇ, ਵੀ ਮੈਨੂੰ ਉਹਨਾਂ ਦਾ ਚਿਹਰਾ ਨਹੀਂ ਭੁੱਲਦਾ, ਬੜੇ ਮਿੱਠੇ ਸੁਭਾਅ ਦੇ ਨੇ, ਮੈਨੂੰ ਬੜਾ ਆਨੰਦ ਆਇਆ, ਮੇਰਾ ਚਿੱਤ ਕਰਦਾ ਐਸੇ ਸੋਹਣੇ ਗੁਰੂ ਨਾਨਕ ਦੇਵ ਜੀ ਨੂੰ ਆਪਾਂ ਇੱਥੇ ਲੈ ਆਈਏ।
ਤਾਂ ਪਸ਼ਚਾਤ ਰਹੇ ਜਸ ਪਾਂਤ ਕਹੋ ਤਸ ਗਾਤ ਸੁਣੋ ਤੁਕ ਦਾਨੀ।
ਸੋ ਇਸ ਤਰੀਕੇ ਨਾਲ ਉਸ ਤੋਂ ਬਾਅਦ ਜਿਵੇਂ ਗਤ ਦੇ ਦੇਣ ਵਾਲੇ ਗੁਰੂ ਨਾਨਕ ਦੇਵ ਜੀ ਰਹੇ, ਉਹ ਅੱਗੇ ਸੁਣਨਾ ਕਰੋ।
ਯੋਗ ਕਿਰੀਤ ਨਿਕੇਤ ਵਿਖੇ ਵਰਤੈ ਨਿਰਲੇਪ ਵਿਖੇਪਤਾ ਹਾਨੀ।
ਘਰ ਦੇ ਵਿੱਚ ਰਹਿੰਦਿਆਂ ਹੋਇਆ ਯੋਗ ਦੀ ਰੀਤੀ ਵਰਤਦੇ ਨੇ, ਨਿਰਲੇਪ ਰਹਿੰਦੇ ਨੇ, ਵਿਖੇਪਤਾ ਹੁੰਦੀ ਨਾਨਾ ਪੁਣਾ ਜਾਣਨਾ ਇੱਕ ਦੂਜੇ ਵਿੱਚ, ਇਹ ਮਾਂ ਹੈ ਪਿਤਾ ਹੈ ਭੈਣ ਭਰਾ ਜਾਂ ਜਾਣਨਾ, ਪਰ ਉਦਾਂ ਇਉਂ ਜਾਣਦੇ ਨੇ ਕਿ ਸਾਰਾ ਰੂਪ ਮੇਰਾ ਆਪਣਾ ਹੀ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ।
ਜੈਸ ਬਿਦੇਰੇ ਉਹ ਗ੍ਰਸਤ ਆਸ਼ਰਮ ਹੈ ਅਜਲੋ ਪਰ ਤਚ ਕਾਨੀ।
ਸੋ ਜਿਸ ਤਰ੍ਹਾਂ ਵਿਦੇਹੀ ਜਨਕ ਰਿਹਾ ਹੈ, ਰਾਜ ਕਰਦਾ ਸੀ ਪਰ ਨਿਰਲੇਪ ਵੀ ਰਹਿੰਦਾ ਸੀ, ਇਸ ਤਰੀਕੇ ਨਾਲ ਬ੍ਰਹਮ ਗਿਆਨੀ ਹੋ ਕੇ ਵੀ ਉਹ ਰਾਜ ਕਰਦਾ ਹੋਇਆ ਵੀ ਨਿਰਲੇਪ ਰਿਹਾ। ਅੱਜ ਤੱਕ ਉਹਨਾਂ ਦੀ ਗੱਲ ਦੁਨੀਆਂ ਦੇ ਅੰਦਰ ਮਸ਼ਹੂਰ ਹੈ, ਜਿਵੇਂ
ਪਾਵਕ ਬੀਚ ਬਿਭੂਤ ਛਪੈ ਤਿਮ ਰਾਖੀ ਛਪਾਏ ਕਲਾ ਗੁਣ ਖਾਨੀ।
ਕਹਿੰਦੇ ਨੇ ਜਿਵੇਂ ਸਵਾਹ ਦੇ ਵਿੱਚ ਪੁਰਾਣਾ ਇੱਕ ਪ੍ਰਮਾਣ ਹੈ, ਇਹ ਅੱਜ ਦਿਆਂ ਨੂੰ ਘੱਟ ਪਤਾ ਹੈ, ਪਹਿਲਾਂ ਬਜ਼ੁਰਗਾਂ ਨੂੰ ਪਤਾ ਹੈ, ਮਾਈਆਂ ਨੂੰ ਪਤਾ ਹੈ ਕਿ ਜਦੋਂ ਆਪਾਂ ਅੱਗ ਰੱਖਦੇ ਹੁੰਦੇ ਸੀ ਰਾਤ ਨੂੰ, ਡੱਬੀਆਂ ਤਾਂ ਹੁੰਦੀਆਂ ਨਹੀਂ ਸੀ, ਮਾਚਸਾਂ ਨਹੀਂ ਸੀ ਹੁੰਦੀਆਂ, ਰਾਤ ਨੂੰ ਅੱਗ ਸਵਾਹ ਦੇ ਵਿੱਚ ਲਗੋ ਦਿੰਦੇ ਸੀ ਤੇ ਸਵੇਰੇ ਉਹੀ ਅੱਗ ਵਿੱਚੋਂ ਕੱਢ ਲੈਂਦੇ ਫਿਰ ਚਲਾ ਲੈਂਦੇ ਸੀ। ਇਉਂ ਅੱਗ ਕਈ ਘਰਾਂ 'ਚ 20-20 ਸਾਲ ਚੱਲਦੀ ਸੀ ਲਗਾਤਾਰ ਹੀ। ਉਹ ਇੱਕ ਪ੍ਰਮਾਣ ਇੱਥੇ ਦਿੱਤਾ ਕਵੀ ਜੀ ਨੇ, ਕਹਿੰਦੇ ਜਿਵੇਂ ਸਵਾਹ ਦੇ ਵਿੱਚ ਅੱਗ ਛੁਪੀ ਪਈ ਹੈ ਕਿਸੇ ਨੂੰ ਪਤਾ ਨਹੀਂ, ਇਸੇ ਤਰ੍ਹਾਂ ਹੀ ਗੁਣਾਂ ਦੀ ਖਾਣ ਗੁਰੂ ਨਾਨਕ ਦੇਵ ਮਹਾਰਾਜ ਬ੍ਰਹਮ ਸਰੂਪ ਨੇ ਆਪਣੇ ਆਪ ਨੂੰ ਇਸੇ ਤਰ੍ਹਾਂ ਹੀ ਛੁਪਾ ਕੇ ਰੱਖਿਆ, ਉੱਪੋਂ ਭੁਰੇਖਾ ਪਾ ਤਾ ਕਿ ਮੈਂ ਇਹ ਜੱਗ ਦੇ ਵਿੱਚ ਜਨਮ ਲਿਆ, ਜਾਂ ਮੈਂ ਗੁਰੂ ਨਾਨਕ ਦੇਵ ਜੀ ਹਾਂ, ਜਾਂ ਕਲਿਆਣ ਚੰਦ ਜੀ ਮੇਰੇ ਪਿਤਾ ਨੇ, ਮੇਰੇ ਮਾਤਾ ਪਿਤਾ ਨੇ, ਇਸ ਤਰ੍ਹਾਂ ਦੁਨੀਆਂ ਨੂੰ ਆਪਣਾ ਆਪ ਛੁਪਾ ਕੇ ਰੱਖਿਆ, ਨਹੀਂ ਦਿਖਾਇਆ ਆਪਣਾ ਸਰੂਪ।
ਸੋਰਠਾ ਲੱਖ ਨਸਕੈ ਅਨਜਾਨ ਬਕੈ ਸੇ ਅਸਬਿਦ ਪਰਸ ਪਰ।
ਜਿਹੜੇ ਅਣਜਾਣ ਬੰਦੇ ਨੇ ਉਹ ਨਹੀਂ ਜਾਣ ਸਕਦੇ, ਉਹ ਤਾਂ ਪਰਸ ਪਰ ਆਪਸ ਵਿੱਚ ਇੱਕ ਦੂਜੇ ਨੂੰ ਕਹਿੰਦੇ ਨੇ।
ਕਾਜ ਕਥਨ ਜਗ ਜਾਨ ਬਿਨ ਮਤ ਹੋਏ ਨਾ ਆਵੇ।
ਕਹਿੰਦੇ ਜਿਹੜੇ ਜੱਗ ਦੇ ਕੰਮ ਹੁੰਦੇ ਨੇ ਬੜੇ ਔਖੇ ਹੁੰਦੇ ਨੇ, ਬੰਦੇ ਨੂੰ ਜਦ ਤੱਕ ਇਹਨਾਂ ਕੰਮਾਂ ਦੀ ਸੋਝ ਹੀ ਨਹੀਂ ਹੁੰਦੀ ਉਦੋਂ ਤੱਕ ਬੰਦਾ ਇਹ ਕੰਮ ਕਾਰ ਕਰ ਨਹੀਂ ਸਕਦਾ।
ਸ਼੍ਰੀ ਬੇਦੀ ਕੁਲ ਚੰਦ ਰਹਿਤ ਸਮਾਨ ਸੁਭਾਏ ਮੈਂ।
ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸੁਤੇ ਸਿੱਧੀ ਰਹਿੰਦੇ ਨੇ ਸਾਰਿਆਂ ਦੇ ਵਿੱਚ, ਕਿਸੇ ਨੂੰ ਆਪਣਾ ਆਪ ਜਣਾਇਆ ਨਹੀਂ ਹੈ, ਪੜਦਾ ਪਾਤਾ ਮਾਇਆ ਦਾ ਕਿਸੇ ਬੰਦੇ ਨੂੰ ਗਿਆਨ ਨਹੀਂ ਹੈ।
ਕਮਲਨ ਸੇ ਮਤਵੰਦ ਕੈਸੇ ਸਕੈ ਪਛਾਣ ਤੂੰ।
ਹੁਣ ਇੱਕ ਪ੍ਰਮਾਣ ਦਿੱਤਾ, ਜਿਵੇਂ ਸੂਰਜ ਨੂੰ ਦੇਖ ਕੇ ਖਿੜ ਜਾਂਦਾ ਹੈ ਕਮਲ ਦਾ ਫੁੱਲ, ਗੁਰਮੁਖ ਤਾਂ ਗੁਰੂ ਨਾਨਕ ਦੇਵ ਜੀ ਨੂੰ ਦੇਖ ਕੇ ਉਹ ਖਿੜ ਜਾਂਦੇ ਨੇ, ਸਿਆਣੇ ਸੋਝੀ ਵਾਲੇ ਭਗਤੀ ਵਾਲੇ, ਪਰ ਕਹਿੰਦੇ ਇੱਕ ਕਮਲ ਦੇ ਫੁੱਲ ਵਾਂਗੂ ਬੰਦੇ ਹੋ ਜਾਂਦੇ ਨੇ। ਉਹ ਕਦੋਂ? ਕਹਿੰਦੇ ਜਦੋਂ ਰਾਤ ਨੂੰ ਸੂਰਜ ਛਿਪ ਕੇ ਚੰਦਰਮਾ ਚੜ੍ਹ ਜਾਂਦਾ ਹੈ ਕਮਲ ਦਾ ਫੁੱਲ ਬੰਦੇ ਹੋ ਜਾਂਦਾ ਹੈ। ਇਸੇ ਤਰ੍ਹਾਂ ਜਿਹੜੇ ਬੰਦਿਆਂ ਦੀ ਮਤ ਮਾੜੀ ਹੈ, ਖੋਟੀ ਬੁੱਧੀ ਹੈ, ਉਹ ਗੁਰੂ ਨਾਨਕ ਦੇਵ ਜੀ ਨੂੰ ਦੇਖ ਕੇ ਤਾਂ ਚੁੱਪ ਹੀ ਹੋ ਜਾਂਦੇ ਨੇ, ਉਹਨਾਂ ਨੂੰ ਇਹਨਾਂ ਬਾਰੇ ਸਮਝ ਹੀ ਨਹੀਂ ਹੈ, ਇਸ ਕਰਕੇ ਉਹ ਸਤਸੰਗਤ ਵਿੱਚ ਨਹੀਂ ਆ ਕੇ ਬਹਿੰਦੇ, ਕਦੇ ਬਾਣੀ ਨਹੀਂ ਪੜ੍ਹਨਗੇ, ਕਦੇ ਨਾਮ ਨਹੀਂ ਜਪਣਗੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਕੇ ਗੁਰਮੁਖ ਤਾਂ ਖਿੜ ਜਾਂਦੇ ਨੇ ਤੇ ਮਨਮੁਖ ਕਹਿੰਦਾ ਕਿੱਥੇ ਫਸ ਗਏ।
ਧਰਮ ਤੁਰਹੀਨ ਅਗਾਧ ਅਸਬਿਦ ਸਮਾਂ ਬਿਤਾਵਈ।
ਧਰਮ ਨੂੰ ਧਾਰਨ ਵਾਲੇ, ਧਰਮ ਨੂੰ ਆਸਰਾ ਦੇਣ ਵਾਲੇ ਗੁਰੂ ਨਾਨਕ ਦੇਵ ਜੀ ਇਸ ਤਰੀਕੇ ਨਾਲ ਆਪਣਾ ਸਮਾਂ ਬਤੀਤ ਕਰ ਰਹੇ ਹਨ।
ਚੱਲ ਕਰ ਆਇਓ ਸਾਧ ਏਕ ਦਿਵਸ ਤਲਵੰਡਕਾ।
ਇੱਕ ਦਿਨ ਦੀ ਗੱਲ ਹੈ ਕਿ ਤਲਵੰਡੀ ਨਗਰ ਵਿਖੇ ਰਾਏ ਭੋਏ ਦੀ ਤਲਵੰਡੀ, ਸ੍ਰੀ ਨਨਕਾਣਾ ਸਾਹਿਬ ਜੀ ਦਾ ਹੁਣ ਨਾਮ ਹੈ, ਇੱਕ ਸਾਧੂ ਚੱਲ ਕੇ ਆ ਗਿਆ।
ਕਬਿਤ ਰੀਤ ਤਨ ਸੰਤ ਕੀ ਅਭੀਤ ਬੈਠੇ ਆਨ ਇੱਕ।
ਸੋ ਇਸ ਤਰੀਕੇ ਦੇ ਨਾਲ ਸੰਤਾਂ ਵਾਲੀ ਰੀਤੀ ਸਰੀਰ ਦੀ ਹੈ, ਬੜੇ ਬਰਾਗੀ ਨੇ, ਆ ਕੇ ਇੱਕ ਜਗ੍ਹਾ ਬੈਠੇ ਨੇ।
ਨਗਰ ਵਹਿਰ ਬਰ ਆਸਨ ਡਸਾਏ ਕੇ।
ਨਗਰ ਦੇ ਬਾਹਰ ਬਾਹਰ ਆਪਣਾ ਆਸਣ ਲਾ ਕੇ ਉਹ ਸੰਤ ਮਹਾਤਮਾ ਬੈਠੇ ਨੇ।
ਤਾਹੀ ਸਮੇਂ ਸਹਿਜ ਸੁਭਾਏ ਗਏ ਨਾਨਕ ਜੀ।
ਉਸ ਵਕਤ ਸਹਿਜ ਸੁਭਾਵਕ ਹੀ ਸਤਿਗੁਰੂ ਨਾਨਕ ਦੇਵ ਜੀ ਵਿਚਰਦੇ ਹੋਏ ਉੱਥੇ ਪਹੁੰਚੇ।
ਪੈਸੇ ਕਰਤਾਰ ਕਰਤਾਰ ਤਾਂ ਸੁਣਾਏ ਕੇ।
ਸੋ ਉਸ ਵਕਤ ਗੁਰੂ ਨਾਨਕ ਦੇਵ ਜੀ ਜਿਹਨੂੰ ਵੀ ਮਿਲਦੇ ਸਨ ਇੱਕ ਬਚਨ ਕਹਿੰਦੇ ਸਨ, करतार धन करतार धन करतार इं धन करतार करते हुए गुरु नानक देव जी जिमें आप बुलाने फतेह पहला सत श्री अकाल सी पहला होर गुरु नानक देव जी का बोला ही सी करतार करतार वाहेगुरू वाहेगुरू करद्या बैठ गए
कंचन की मुंदर का सुहाए छुदर आगरी मैं
सोहनी छोटी उंगल दे विच सोने की मुंदरी सोवनीक हो रही है
लोटा हाथ लिए उपकारी जे सुभाए को